ਆਦਮੀ ਕਰਦਾ ਬਾਣਾ ਹੋ ਗਿਆ, ਜੋ ਕਹਿੰਦਾ ਆਦਮੀ ਕਰਦਾ ਨਾ ਪੁਰਪਾਪ ਇਹ ਬਾਣਾ ਹੈ। ਤਾਣਾ ਤਾਂ ਹੈ ਪਰਮੇਸ਼ਰ ਕਰਦਾ ਸਭ ਕੁਝ, ਆਦਮੀ ਵੀ ਪੁਨ ਪਾਪ ਕਰਦਾ ਜੀਵ ਵੀ ਪੁਨ ਪਾਪ ਕਰਦੇ ਨੇ, ਬਾਣਾ ਵਿਰੋਧ ਹੋ ਗਿਆ, ਫੇਰ ਚੋ ਕਿਵੇਂ ਨਿਕਲ ਜੂਗਾ। ਕੱਲੇ ਤਾਣੇ ਚ ਨੀ ਕੁਛ ਵੀ ਫਸਦਾ ਹੁੰਦਾ, ਮੱਛੀ ਕੱਲੇ ਤਾਣੇ ਚ ਨੀ ਫਸਦੀ, ਜਾਲ ਜਾਲ ਉਹਨੂੰ ਨਾਲ ਤਾਣੇ ਦੇ ਨਾਲ ਬਾਣਾ ਹੁੰਦਾ ਫਸਦਾ। ਤਾਣਾ ਬਾਣਾ ਛੱਡਿਆ ਉਹਨੇ, ਤਾਣਾ ਨਹੀਂ ਛੱਡਿਆ ਹੈਗਾ। ਅਮਕਾਰ ਸੂਤ ਤਣੇ ਨਿਤ ਤਾਣਾ, ਕੰਠ ਜੇ ਰਹੋ ਦੁਬਾਰੇ ਦੁੱਖ ਤੋਂ ਪੜੋ ਵੇਦ ਗਾਇਤਰੀ ਹਿਰਦੇ ਗੋਬਿੰਦ। ਤਾਣਾ ਉਦੋਂ ਵੀ ਤਣ ਰਿਹਾ ਜਦ ਹਿਰਦੇ ਗੋਬਿੰਦ, ਫਿਰ ਵਿਰੋਧਾ ਛੱਡਤਾ ਉਹ, ਫਿਰ ਹੁਕਮ ਜਾ ਗਿਆ, ਤਾਣਾ ਨਹੀਂ ਛੱਡਿਆ ਹੋਇਆ। ਪਹਿਲਾਂ ਕਹਿੰਦਾ ਤਾਣਾ ਬਾਣਾ ਸਭ ਤਾਂ ਜਿਉ ਹੈ, ਕਬੀਰ ਛੱਡਿਆ ਹੋਇਆ ਤਾਣਾ ਬਾਣਾ, ਬਾਅਦ ਤਾਣਾ ਤਣਦਾ ਬਾਣਾ ਨਹੀਂ ਕਰਦਾ। ਵਿੱਚ ਹੁਕਮ ਦੀ ਗੱਲ ਤਾਂ ਕਰਦਾ, ਪਰਮੇਸ਼ਰ ਦੀ ਗੱਲ ਤਾਂ ਕਰਦਾ, ਪਰ ਆਦਮੀ ਦਖਲ ਦੇ ਸਕਦਾ ਬਾਣਾ ਵਿੱਚ, ਆਦਮੀ ਦਖਲ ਹੈ ਨਮੂਨੇ ਦਾ ਰਾਹ ਕੱਟ ਦੇਣਾ, ਤਾਣੇ ਦਾ ਰਾਹ ਕੱਟਣਾ ਬਾਣਾ ਹੈ, ਅਗੋ ਰੋਕਣਾ ਉਹ ਨਹੀਂ ਕੀਤਾ। ਨਵੀਂ ਗੱਲ ਹੈ ਨਾ ਅੱਜ, ਚਲੋ ਬਥੇਰੀ ਹੈ ਤੀ।
ਮਹਲਾ ਪਹਿਲਾ, ਸਭੋ ਸੂਤਕ ਭਰਮ ਹੈ ਦੂਜੇ ਲੱਗਿਆ ਜਾਏ,
ਸਭੋ ਸੂਤਕ ਭਰਮ ਹੈ। ਅਸਲ ਦੇ ਵਿੱਚ ਸਾਰਾ ਸੂਤਕ ਦਾ ਕਾਰਨ ਕੀ ਹੈ? ਭਰਮ। ਸਾਰੇ ਸੂਤਕ ਦਾ ਕਾਰਨ ਹੈ ਭਰਮ। ਇਹ ਭਰਮ ਕਰਕੇ ਜਿਹੜੀ ਆ ਸਾਡਾ ਮਨ ਹੈ ਬੁੱਧ ਹੈ ਦੂਏ ਪਾਸੇ ਜਾ ਲੱਗੀ, ਦੂਏ ਪਾਸੇ ਕੀ ਜਾ ਲੱਗੀ? ਸੰਸਾਰ ਨਾਲ ਜੁੜ ਗਈ, ਜੋ ਦੇਖਦੀ ਹੈ ਉਹਨੂੰ ਸੱਚ ਮੰਨਦੀ ਹੈ, ਬੋਝ ਫਸ ਗਈ, ਲੋਭ ਚ ਫਸ ਗਈ, ਦੂਜਾ ਲੱਗਿਆ ਜਾਏ ਦੂਏ ਪਾਸੇ ਜਾ ਲੱਗੀ, ਉਲਟੇ ਪਾਸੇ ਜਾ ਲੱਗੀ।
ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ,
ਜਿੱਥੇ ਤੱਕ ਜੰਮਣ ਮਰਨ ਦੀ ਗੱਲ ਹੈ ਤਾਂ ਹੁਕਮ ਹੈ, ਭਾਣੇ ਆਵੇ ਜਾਏ ਸਾਰਾ ਕੁਝ ਭਾਣੇ ਚ ਆਉਣ ਜਾਣਾ, ਤੇ ਇਹਦੇ ਨਾਲ ਅਪਵਿੱਤਰ ਔਰ ਪਵਿੱਤਰਤਾ ਦਾ ਕੀ ਮਤਲਬ ਹੈ? ਪਰਮੇਸ਼ਰ ਦਾ ਭਾਣਾ ਪਵਿੱਤਰਤਾ ਕਰਦਾ ਕਿਸੇ ਨੂੰ ਅਪਵਿੱਤਰਤਾ ਕਰਦਾ ਨੀ, ਪਰਮੇਸ਼ਰ ਦਾ ਭਾਣਾ ਪਵਿੱਤਰਤਾ ਫੈਲਾਉਂਦਾ, ਪਵਿੱਤਰਤਾ ਤਾਂ ਫੈਲਾਉਂਦਾ ਨੀ ਹੈ। ਪਵਿੱਤਰ ਕਰਨ ਵਾਸਤੇ ਹੀ ਉਹ ਜਿਹੜਾ ਦੁਬਾਰਾ ਜਨਮ ਦਿੰਦਾ, ਮਰਦਾ ਤਾਂ ਤਾਂ ਉਹਦਾ ਸਰੀਰ ਉਹ ਜਿੰਨਾ ਟਾਈਮ ਹੁੰਦਾ ਪੂਰਾ ਹੋ ਜਾਂਦਾ, ਮਾਇਆ ਸਾਥ ਨਹੀਂ ਦਿੰਦੀ, ਪਰ ਦੂਆ ਜਨਮ ਤਾਂ ਉਹਨੂੰ ਪਵਿੱਤਰ ਕਰਨ ਵਾਸਤੇ ਹੀ ਹੋਇਆ, ਹੋਰ ਸੁਧਾਰ ਕਰਨ ਵਾਸਤੇ ਹੀ ਦਿੰਦਾ। ਪਾਣਾ ਕਦੇ ਵੀ ਪਵਿੱਤਰ ਨਹੀਂ ਕਰਦਾ ਕਿਸੇ ਚੀਜ਼, ਪਾਣਾ ਪਵਿੱਤਰ ਕਰਦਾ ਪਰਮੇਸ਼ਰ ਦਾ ਪਾਣਾ, ਆਪਣਾ ਪਾਣਾ ਪਵਿੱਤਰ ਕਰਦਾ, ਜਿਹੜਾ ਜੀਵ ਦਾ ਆਪਣਾ ਪਾਣਾ ਉਹ ਤਾਂ ਕਰਦਾ ਇਹਨੂੰ ਅਪਵਿੱਤਰ, ਪਰਮੇਸ਼ਰ ਦਾ ਪਾਣਾ ਇਹਨੂੰ ਕਰਦਾ ਪਵਿੱਤਰ। ਤੇ ਜਦ ਆਉਣਾ ਜਾਣਾ ਪਾਣੇ 'ਚ ਹੈ, ਅਪਵਿੱਤਰ ਤਾਂ ਕਿਵੇਂ ਫੈਲ ਗਈ ਉਹਦੇ ਨਾਲ? ਕੋਈ ਆਦਮੀ ਦੀ ਮਰਜ਼ੀ ਨਾਲ ਆਉਣਾ ਜਾਣਾ ਨਹੀਂ ਹੈ, ਜੰਮਣਾ ਮਰਨਾ ਨਹੀਂ ਹੈ, ਜੀਵ ਦੀ ਮਰਜ਼ੀ ਨਾਲ ਜੰਮਣਾ ਮਰਨਾ ਨਹੀਂ ਹੈ। ਤੇ ਫਿਰ ਜੇ ਜੀਵ ਦੀ ਮਰਜ਼ੀ ਜਿੱਥੇ ਨਹੀਂ ਹੈ, ਪਰਮੇਸ਼ਰ ਦੀ ਮਰਜ਼ੀ ਹੈ, ਉਹਦੇ ਨਾਲ ਅਪਵਿੱਤਰ ਤਾਂ ਕਿਵੇਂ, ਮਲੀਨ ਤਾਂ ਕਿਵੇਂ ਫੈਲ ਗਈ? ਇਹ ਭਰਮ, ਇਹ ਭਰਮ ਹੈ। ਜੇ ਤੁਸੀਂ ਇਹ ਕਹਿੰਦੇ ਹੋ ਬਹੁਤ ਵੱਡਾ ਭਰਮ ਹੈ, ਉਹ ਤਾਂ ਸਭ ਪਵਿੱਤਰਤਾ ਫੈਲਾ ਰਿਹਾ ਨਾ,
ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਰਿਜਕ ਸੰਭਾਲੇ,
ਜਿਹੜਾ ਰਿਜਕ ਦਿੱਤਾ ਜੀਆਂ ਨੂੰ ਇਹ ਪਵਿੱਤਰ ਦਿੱਤਾ ਉਹਨੇ, ਸਾਰਾ ਦੇਖੋ ਜਿਹੜੀ ਚੀਜ਼ ਜਿਹੜੇ ਜਾਨਵਰ ਨੇ ਜਿਹੜੀ ਚੀਜ਼ ਖਾਣੀ ਹੈ ਨਾ ਉਹਨੂੰ ਸਮੈਲਿੰਗ ਪਾਵਰ ਦਿੱਤੀ ਉਹਦੀ। ਦੇਖੋ ਜਾਨਵਰ ਨੇ ਆਪਣੇ ਚੁੱਕਦੇ ਨੇ ਪਸ਼ੂ, ਘਾਹ ਸਾਪਾ ਲਿਆਉਂਦੇ ਆ, ਜਿਹੜੀ ਚੀਜ਼ ਉਹਨਾਂ ਨੂੰ ਖਾਣ ਵਾਲੀ ਨਹੀਂ ਹੈ ਉਹ ਵਿੱਚੋਂ ਕੱਢ ਦਿੰਦੇ ਨੇ ਸੁੱਕ ਕੇ, ਉਹ ਨਹੀਂ ਖਾਂਦੇ। ਕਈ ਬੂਟੀਆਂ ਐਸੀਆਂ ਜਿਹੜੀਆਂ ਜਾਨਵਰ ਨਹੀਂ ਖਾਂਦੇ, ਜੋ ਰਲੀਆਂ ਹੋਣ ਉਹ ਘਾਹ ਫੂਸ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਖਾਣ, ਜਾਂ ਤਾਂ ਅਸੀਂ ਉਹ ਮਾਲਕ ਜਾਣਦਾ ਹੋਵੇ ਉਹ ਕੱਢ ਕੇ ਲਿਆਵੇ, ਨਹੀਂ ਤਾਂ ਉਹ ਛੱਡ ਜਾਂਦੇ ਨੇ, ਫਿਰ ਨਹੀਂ ਖਾਂਦੇ। ਸਮੈਲ ਦੱਸਦੀ ਉਹਨੂੰ ਵੀ ਠੀਕ ਨਹੀਂ, ਜਾਨਵਰ ਦੱਸਦੇ ਨੇ ਆਪਾਂ ਨੂੰ ਵੀ, ਆਪਾਂ ਸਮੈਲ ਲੈਂਦੇ, ਜਿਹੜੀ ਨਾ ਖਾਣ ਵਾਲੀ ਚੀਜ਼ ਉਹ ਕਹਿੰਦੇ ਨਹੀਂ ਬਈ ਅੰਦਰ ਨਹੀਂ ਚੱਲਦਾ, ਅੰਦਰ ਬੈਠਾ ਦੱਸਣ ਵਾਲਾ ਇਹ ਨਾ ਖਾਈ, ਇਹ ਨਹੀਂ ਬਚਣੀ। ਦੇਖ ਕੇ ਨਹੀਂ ਆਪਾਂ ਨੂੰ ਦੂਰੋਂ ਪਤਾ ਲੱਗਦਾ, ਸਮੈਲ ਤੇ ਪਤਾ ਲੱਗ ਜਾਂਦਾ। ਤੁਹਾਨੂੰ ਦਿੱਤੀ ਹੈ ਪਾਵਰ ਜਿਹੜੀ ਤੁਹਾਡੇ ਚੀਜ਼ ਨਹੀਂ ਹੈਗੀ ਫਿੱਟ ਖਾਣ ਨੂੰ, ਕਈ ਚੀਜ਼ਾਂ ਦਾ ਨਹੀਂ ਪਤਾ ਲੱਗਦਾ, ਜੇ ਰਾਮ ਕਰਨ ਦਾ ਨਹੀਂ ਵੀ ਪਤਾ ਲੱਗਦਾ। ਪਰ ਜਿਹੜਾ ਅਸੀਂ ਆਮ ਖਾਂਦੇ ਹਾਂ ਰੋਜ਼ ਆਪਣੇ ਰਸੋਈ 'ਚ, ਉਹ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ। ਖਾਣਾ ਪੀਣਾ ਫਿਰ ਮਾਸ ਨੂੰ ਪਵਿੱਤਰ ਕਾਹਦੇ ਕਹਿੰਦੇ ਨੇ? ਖਾਣਾ ਪੀਣਾ ਕਿਤੇ ਆਦਮੀ ਦਾ ਹੀ ਹੈ, ਖਾਣਾ ਪੀਣਾ ਤਾਂ ਸਾਰੇ ਜੀਆਂ ਦਾ। ਉਹ ਪਤੰਦਰ ਪਵਿੱਤਰ ਵੀ ਕਹਿੰਦੇ ਨੇ ਇਹਨੂੰ, ਮਹਾਂਪ੍ਰਸ਼ਾਦ ਵੀ ਕਹਿੰਦੇ ਨੇ, ਗ੍ਰੰਥਾਂ 'ਚ ਮਹਾਂਪ੍ਰਸ਼ਾਦ ਲਿਖਿਆ ਹੋਇਆ ਇਹਨਾਂ ਨੇ। ਮਹਾਂਪ੍ਰਸ਼ਾਦ ਦਾ ਮਤਲਬ ਸਭ ਤੋਂ ਵੱਡਾ ਪ੍ਰਸ਼ਾਦ, ਗ੍ਰੰਥਾਂ 'ਚ ਉਹ ਲਿਖਿਆ ਹੋਇਆ। ਉਸ ਵੇਲੇ ਖਾਂਦੇ ਸੀ, ਜਾਂ ਛੱਡਿਆ ਫਿਰ ਦੂਏ ਪਾਸੇ ਲਿਖ ਦਿੱਤਾ। ਅਸਲ ਦੇ ਵਿੱਚ ਜਿਹੜਾ ਹੁਣ ਧਰਮ ਹੈ ਨਾ, ਇਹਨਾਂ ਤੋਂ ਫਸੇ ਕਿੱਥੇ ਨੇ? ਧਰਮ ਬਦਲ ਲਿਆ ਆਪਣਾ ਰਾਜੇ ਦੇ ਕਹੇ ਤੇ। ਬ੍ਰਾਹਮਣ ਪੰਡਿਤ ਹੋ ਕੇ ਰਾਜੇ ਨਾਲ ਰਲ ਗਿਆ, ਰਾਜੇ ਨੇ ਆਪਣੇ ਮਤਲਬ ਦਾ ਧਰਮ ਦੇ ਵਿੱਚ ਤਰਮੀਮ ਕਰਤੀ, ਕਰਾਤੀ, ਸਿਮਰਤ ਸ਼ਾਸਤਰ ਲਿਖ ਲਏ। ਹੁਣ ਸਿਮਰਤ ਸ਼ਾਸਤਰ ਨੂੰ ਮੰਨਦੇ ਨੇ ਵੇਦ ਦਾ ਵਿਰੋਧ ਹੁੰਦਾ, ਵੇਦ ਨੂੰ ਮੰਨਦੇ ਨੇ ਸਿਮਰਤ ਸ਼ਾਸਤਰ ਦਾ ਵਿਰੋਧ ਹੁੰਦਾ। ਇਹ ਕੰਮ ਸਾਡੇ ਹੈ। ਜੇ ਤਾਂ ਇਤਿਹਾਸ ਹਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਮੰਨਦੇ ਹਾਂ ਤਾਂ ਬਾਣੀ ਦਾ ਵਿਰੋਧ ਹੁੰਦਾ, ਜੇ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਦਾ ਵਿਰੋਧ ਹੁੰਦਾ। ਇੱਥੇ ਹੀ ਅਸੀਂ ਫਸ ਗਏ। ਤਰੀਕਾ ਕੀ ਹੈ ਨਿਕਲਣ ਦਾ? ਤਰੀਕਾ ਗੁਰਬਾਣੀ ਸੁਪਰੀਮ ਹੈ, ਇਹਦੇ ਨਾਲ ਜੁੜੋ, ਬਾਕੀ ਕਿਸੇ ਨਾਲ ਜੁੜੋ ਹੀ ਨਾ, ਬਾਕੀ ਦੇਖੋ ਹੀ ਨਾ, ਕੁਛ ਛੱਡੇ ਦਿਓ। ਉਹਨਾਂ ਦੇ ਛੱਡਿਆਂ ਸਰਜੂ, ਇਹਦੇ ਛੱਡਿਆ ਨਹੀਂ ਸਰਦਾ। ਗੁਰਬਾਣੀ ਦੇ ਛੱਡਿਆ ਨਹੀਂ ਸਰਨਾ, ਉਹਨਾਂ ਦੇ ਛੱਡਿਆ ਸਰਜੂ, ਕੋਈ ਲੋੜ ਹੀ ਨਹੀਂ ਹੈ ਉਹਨਾਂ ਦੀ। ਭੁੱਲੇ ਜਾ, ਉਹਨਾਂ ਨੂੰ ਹੈ ਹੀ ਨਹੀਂ ਕੁਛ, ਗੱਲ ਖਤਮ ਹੋਈ। ਇਹਦੇ ਲੜ ਲੱਗ, ਲੜ ਇਹਦੇ ਲੱਗਣ ਨੂੰ ਕਹਿੰਦੇ ਨੇ ਸਾਰੇ, ਗੁਰੂ ਦਾ ਲੜ ਲੱਗਣ ਨੂੰ। ਉਹਨਾਂ ਨੂੰ ਗੱਲ ਚ ਕਾਹਦੇ ਪਾ ਕੇ ਲੱਗਦੇ ਲੜ? ਉਹ ਮਾਲਾ ਉਹਨਾਂ ਦੀ ਕਾਹਦੇ ਗੱਲ ਚ ਪਾਈ ਹੈ ਨਾਲ, ਜਿਹੜਾ ਇਹਦਾ ਵਿਰੋਧ ਕਰਦੇ ਨੇ। ਜਿਹੜੇ ਗੁਰਬਾਣੀ ਦਾ ਵਿਰੋਧ ਕਰਦੇ ਨੇ ਗ੍ਰੰਥ, ਉਹਨਾਂ ਦੀ ਮਾਲਾ ਪਾ ਕੇ ਇਹਦੇ ਨਾਲ ਲੜ ਲੱਗਦੇ ਨੇ। ਇਹਦੇ ਵਿਰੋਧ ਕਰਨ ਵਾਲੀ ਚੀਜ਼ ਨੂੰ ਪਾਸੇ ਕਰ ਦਿਓ। ਜੇ ਵਿਚਾਰਧਾਰਾ ਨੂੰ ਠੀਕ ਕਰਨਾ, ਜੇ ਕਿਸੇ ਕੱਢੇ ਗੱਲ ਲਾਉਣੀ ਹੈ, ਨਹੀਂ ਤਾਂ ਫਿਰ ਉਹ ਜਿਹਾ ਹੀ ਹਾਲ ਹੈ ਚਾਹੇ ਜਾਂ ਦੁਚਿੱਤੀ ਹੈ। ਪੜਦੇ ਨੇ ਚਾਹੇ ਜਾਂ ਆਪਣਾ, ਜਿੱਥੇ ਫਸਿਆ ਉੱਥੇ ਤੁਸੀਂ ਫਸ ਗਏ।
ਨਾਨਕ ਜਿਨੀ ਗੁਰਮੁਖ ਬੁੱਝਿਆ ਤੇ ਨਾ ਸੋਤਕ ਨਾ ਹੈ।
ਨਾਨਕ ਜਿਹਨੇ ਗੁਰਮੁਖ ਬੁੱਝਿਆ, ਨਾਨਕ ਨੇ ਜਿਹਨਾਂ ਗੁਰਮੁਖਾਂ ਨੇ ਕੀ ਬੁੱਝਿਆ? ਜੋ ਉੱਤੇ ਕਿਹਾ, ਇਹ ਜਾਤ ਦੇ ਸਰੀਰ ਦੇ ਸਿਰ ਤੇ ਨਹੀਂ ਆ ਗੱਲ, ਪਵਿੱਤਰਤਾ ਅਪਵਿੱਤਰਤਾ। ਸਰੀਰ ਦੇ ਸਿਰ ਤੇ ਤਾਂ ਜੋ ਕੁਝ ਦਿੱਤਾ ਖਾਣ ਨੂੰ ਪਵਿੱਤਰ ਹੈ, ਕੋਈ ਜੰਮਦਾ ਰਹੇ ਕੋਈ ਮਰਦਾ ਰਹੇ ਦਾ ਕੋਈ ਅਸਰ ਨਹੀਂ। ਹੋਰ ਗੱਲਾਂ ਦੀ ਅਪਵਿੱਤਰਤਾ ਹੋ ਸਕਦੀ ਹੈ, ਇਹਦੇ ਵਿੱਚ ਕੋਈ ਰਲਾ ਦਈਏ ਅਸੀਂ ਆਪ, ਉਹ ਗੱਲ ਅਲੱਗ ਹੈ। ਪਰ ਇਸ ਕਰਕੇ ਪਵਿੱਤਰ ਅਪਵਿੱਤਰ ਨਹੀਂ ਹੁੰਦਾ ਬਈ, ਜੇ ਜਿੰਨਾ ਚਿਰ ਦਾ ਸਾਹ ਆਉਂਦਾ ਸੀ, ਕੋਈ ਬਜ਼ੁਰਗ ਪਿਆ ਸੀ ਘਰ, ਸਾਹ ਆਉਂਦਾ ਪੰਡਿਤ ਰੋਟੀ ਖਾਈ ਜਾਂਦਾ, ਸਾਹ ਉਹਦਾ ਬੰਦ ਹੋ ਗਿਆ, ਵਿਚਾਲੀ ਥਾਲੀ ਛੱਡ ਦੇਵੇ ਪੰਡਿਤ ਦੇ, ਹੁਣ ਪਵਿੱਤਰ ਹੋ ਗਿਆ। ਇਹ ਪਰ ਉਧਰੋਂ ਪਤਾ ਲੱਗ ਜਾ ਕਮਰੇ 'ਚ ਵੀ ਸਾਹ ਬੰਦ ਹੋ ਗਿਆ, ਉਹਦਾ ਮਰ ਗਿਆ, ਜਿਹੜੀ ਖਾ ਲਈ ਬਾਕੀ ਅਪਵਿੱਤਰ ਹੋ ਗਈ ਨਾ, ਜਦ ਮਰ ਗਿਆ ਕੋਈ ਘਰ, ਇਹ ਉਹਦਾ ਪਰਮ। ਇਸ ਗੱਲ ਨਾਲ ਸਾਹ ਆਉਣਾ ਬੰਦ ਹੋ ਗਿਆ, ਇਸ ਗੱਲ ਨਾਲ ਪਵਿੱਤਰ ਨਹੀਂ ਹੁੰਦਾ ਤਾਂ ਉਹ ਜਿਹਾ ਪਹਿਲਾਂ ਸੀ ਉਹੋ ਜਿਹੀ ਹੁਣ। ਆਤਮਾ ਦੇ ਲੈਵਲ 'ਤੇ ਪਵਿੱਤਰ ਅਪਵਿੱਤਰਤਾ ਦੀ ਲੋੜ ਹੈ, ਉਹਦਾ ਫਰਕ ਪੈਣਾ। ਸਰੀਰ ਦੇ ਲੈਵਲ ਤੇ ਝੂਠਾ ਸੁੱਚਾ ਕੁਛ ਹੁੰਦਾ ਹੀ ਨਹੀਂ, ਗੁਰਬਾਣੀ ਨਹੀਂ ਬਣਦੀ, ਪਰ ਸਿੱਖਾਂ 'ਚ ਫਿਰ ਬਣਦੇ ਨੇ ਝੂਠਾ ਸੁੱਚਾ। ਧਰਤੀ ਕੋਈ ਪਵਿੱਤਰ ਪਵਿੱਤਰ ਹੁੰਦੀ ਹੋਈ ਨਹੀਂ, ਕਬੀਰ ਨੇ ਫੈਸਲਾ ਕੀਤਾ ਜਿਹੋ ਜਿਹਾ ਮਗਰ ਇਹੋ ਜਿਹੀ ਕਾਸ਼ੀ ਹੈ, ਕਾਸ਼ੀ ਹੈ। ਹਾਲਾਂਕਿ ਕਾਸ਼ੀ ਮੈਨੂੰ ਗਿਆਨ ਹੋਇਆ, ਮੈਂ ਦਰਸ਼ਨ ਮਗਰ ਜੇ ਅੱਗੇ ਮੈਨੂੰ ਦਰਸ਼ਨ ਹੋਇਆ, ਕਾਸ਼ੀ ਮੈਂ ਜਨਮ ਗਵਾ ਲਿਆ, ਪਰ ਮੈਂ ਕਾਸ਼ੀ ਨੂੰ ਬੁਰੀ ਨਹੀਂ ਕਹਿੰਦਾ, ਮਗਰ ਨੂੰ ਚੰਗਾ ਨਹੀਂ ਕਹਿੰਦਾ ਬੰਦਾ, ਕਿਉਂਕਿ ਇਹੀ ਗਿਆਨ ਮੈਨੂੰ ਅਗਰ ਕਾਸ਼ੀ 'ਚ ਮਿਲ ਜਾਂਦਾ ਤਾਂ ਇੱਥੇ ਸਮਝਿਆ ਜਾਣੀ ਸੀ। ਨਾ ਕੋਈ ਜਗ੍ਹਾ ਪਵਿੱਤਰ ਪਵਿੱਤਰ ਹੈ, ਸਮਝਿਆ ਨੀ, ਨਾ ਕੋਈ ਸੱਚ ਝੂਠ ਹੈ, ਗੁਰਬਾਣੀ ਨਹੀਂ ਇਹਨੂੰ ਮਰਦੀ, ਪਰ ਸਿੱਖ ਮੰਨਦੇ ਨੇ ਅੱਜ। ਸਿੱਖ ਤਾਂ ਮੰਨਦੇ ਨੇ ਸਿੱਖੀ ਛੱਡਤੀ, ਸਿੱਖੀ ਛੱਡ ਕੇ ਅਸੀਂ ਇਹ ਗੱਲ ਮੰਨ ਸਕਦੇ। ਹਿੰਦੂ ਮੰਨਦਾ ਸੀ ਇਹ ਗੱਲ, ਹਿੰਦੂ ਮੰਨਦਾ ਸੀਗਾ ਇਹ ਗੱਲ, ਸਾਡੀ ਛੜਾਈ ਸੀ, ਅਸੀਂ ਫੇਰ ਮੰਨਣ ਦਾ ਮਤਲਬ ਹਿੰਦੂ ਹੋ ਗਏ ਮੁੜ ਕੇ, ਹਿੰਦੂਆਂ ਦਾ ਪ੍ਰਭਾਵ ਪੈ ਗਿਆ ਸਾਡੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ।
ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ।
ਸਤਿਗੁਰ ਨੂੰ ਵੱਡਾ ਕਰਕੇ ਮੰਨਣਾ ਚਾਹੀਦਾ, ਉਹਦੀ ਸਿਫਤਸਲਾਹ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਮੰਨ ਕੇ। ਸਤਿਗੁਰ ਆਪਣਾ ਆਪਣਾ ਹੈ, ਇੱਕੋ ਹੀ ਸਟੈਂਡਰਡ ਸਾਰਿਆਂ ਦਾ, ਸਮਝ। ਸਤਿਗੁਰ ਨੂੰ ਵੱਡਾ ਕਰਕੇ ਸਭ ਉਹਦੀ ਸਿਫਤਸਲਾਹ ਕਰਨੀ ਚਾਹੀਦੀ ਹੈ
ਜਿਸ ਵਿੱਚ ਵੱਡੀਆਂ ਵਡਿਆਈਆਂ,
ਪਰ ਉਹਦੀ ਕਰਨੀ ਚਾਹੀਦੀ ਜਿਹਦੇ ਵਿੱਚ ਵੱਡੀਆਂ ਵਡਿਆਈਆਂ ਹੋਣ। ਵੱਡੀਆਂ ਵਡਿਆਈਆਂ ਕੀ ਨੇ? ਵੱਡੀਆਂ ਵਡਿਆਈਆਂ ਉਹੀ ਨੇ ਜਿਹੜੇ ਗੋਲ ਨੇ ਅੱਠ, ਜਿਹੜੇ ਨਿਰਵੈਰ ਹੈ, ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਰ ਸਵੈ ਪੰਖ। ਇਦੋਂ ਵਡਿਆਈ ਵੱਡੀ ਹੋਰ ਕੋਈ ਨਹੀਂ, ਬਾਕੀ ਇਦੋਂ ਛੋਟੀਆਂ ਵਡਿਆਈਆਂ ਨੇ। ਨਿਰਵੈਰ ਹੋਣਾ ਸਭ ਤੋਂ ਵੱਡੀ ਵਡਿਆਈ ਹੈ, ਬਹੁਤ ਔਖੀ ਹੈ ਨਿਰਵੈਰ ਹੋਣਾ। ਨਿਰਵੈਰ ਹੋ ਕੇ ਹੀ ਬੁਰੇ ਦਾ ਭਲਾ ਹੋ ਸਕਦਾ, ਬੁਰੇ ਦਾ ਭਲਾ ਨਹੀਂ ਕੋਈ ਕਰ ਸਕਦਾ। ਜਿੰਨਾ ਚਿਰ ਬੈਰ ਵਿਰੋਧ ਹੈ ਉਹਨਾਂ ਚਿਰ ਬਹੁਤ ਸਾਰੇ ਲੋਕ ਸਾਨੂੰ ਬੁਰੇ ਲੱਗਦੇ ਨੇ, ਜਿਹੜੇ ਬੁਰੇ ਲੱਗਦੇ ਨੇ ਉਹਦੇ ਨਾਲ ਬੈਰ ਰਹਿਣਾ। ਜਿਹੜਾ ਮਿੱਤਰ ਹੈ ਉਹਦਾ ਬੁਰਾ ਲੱਗਦਾ ਨਹੀਂ, ਬੁਰਾ ਦੁਸ਼ਮਣ ਲੱਗੂਗਾ ਨਾ, ਫਿਰ ਉਹਦਾ ਭਲਾ ਕਿਵੇਂ ਕਰਾਂਗੇ? ਦੁਸ਼ਮਣ ਨੂੰ ਤਾਂ ਅਸੀਂ ਕਹਿੰਦੇ ਹਾਂ ਬਈ ਇਹਦਾ ਬੁਰਾ ਹੋ ਜਾਵੇ ਚੰਗਾ, ਆਮ ਜਨਰਲ ਤੌਰ 'ਤੇ ਆਦਮੀ ਮੰਨਦਾ ਵੀ ਦੁਸ਼ਮਣ ਦਾ ਬੁਰਾ ਹੋ ਜਾਵੇ, ਪਰ ਸਤਿਗੁਰ ਨਹੀਂ ਮੰਨਦਾ, ਗੁਰਮੁਖ ਨਹੀਂ ਮੰਨਦਾ ਹੈਗਾ, ਗੁਰਮੁਖ ਨਹੀਂ ਹੈ ਸੋਚਦਾ, ਤਾਂ ਨਹੀਂ ਸੋਚਦਾ, ਉਹ ਸੋਚੇ ਤਾਂ ਹੋਊਗਾ ਕੀ, ਫਿਰ ਹੋ ਜੂਗਾ ਬੁਰਾ, ਕਿਉਂ ਸੋਚੇ? ਉਹਨੇ ਸੋਚਣਾ ਹੀ ਬੰਦ ਕੀਤਾ ਹੋਇਆ, ਨਾ ਮੇਰੇ ਕਹੇ ਤੇ ਬੁਰਾ ਹੋਣਾ ਨਾ ਭਲਾ ਹੋਣਾ, ਮੈਂ ਕਿਉਂ ਸੋਚਾਂ, ਕਿਉਂ ਖਾਊਗਾ? ਪਰਮੇਸ਼ਰ ਹੱਥ ਵਡਿਆਈਆਂ, ਪਰਮੇਸ਼ਰ ਦੇ ਹੱਥ 'ਚ ਹੈ ਬੁਰਾ ਭਲਾ, ਔਰ ਪਰਮੇਸ਼ਰ ਕਿਸੇ ਦਾ ਭਲਾ ਬੁਰਾ ਨਹੀਂ ਕਰਦਾ, ਭਲਾ ਹੀ ਕਰਦਾ ਸਭ ਦਾ, ਉਹ ਬੁਰਾ ਕਰਦਾ ਨਹੀਂ, ਅਤੇ ਨਾ ਪਰਮੇਸ਼ਰ ਬੁਰਾ ਕਿਸੇ ਦਾ ਕਰਦਾ। ਜੇ ਉਹ ਬੁਰਾ ਨਹੀਂ ਕਰਦਾ, ਜੇ ਮੈਂ ਉਹਦਾ ਬੁਰਾ ਸੋਚੂ, ਪਰਮੇਸ਼ਰ ਦੇ ਖਿਲਾਫ ਹੈ ਮੇਰੀ ਸੋਚ ਇਹ, ਜੇ ਮੈਂ ਬੁਰਾ ਸੋਚਦਾ ਹਾਂ ਚਾਹੇ ਮੇਰਾ ਦੁਸ਼ਮਣ ਹੈ, ਪਰਮੇਸ਼ਰ ਕਿਸੇ ਦਾ ਬੁਰਾ ਸੋਚਦਾ ਨਹੀਂ, ਕਰਦਾ ਨਹੀਂ, ਕਰਦਾ ਨਹੀਂ, ਸੋਚਦਾ ਨਹੀਂ, ਸੋਚਦਾ ਵੀ ਨਹੀਂ, ਕਰਨਾ ਤਾਂ ਕੀ ਹੈ? ਤਾਂ ਮੇਰੀ ਸੋਚ ਔਰ ਪਰਮੇਸ਼ਰ ਦੀ ਸੋਚ ਟਕਰਾ ਜੂਗੀ ਆਪਸ ਵਿੱਚ, ਮੈਂ ਤਾਂ ਨਹੀਂ ਕਰਦਾ, ਮਜਬੂਰੀ ਹੈ, ਗੁਰਮੁਖ ਦੀ ਤਾਂ ਮਜਬੂਰੀ ਹੈ ਬੁਰੇ ਦਾ ਭਲਾ ਕਰਨਾ, ਕੋਈ ਨਹੀਂ ਕਰਦਾ ਬੁਰੇ ਦਾ ਭਲਾ, ਡੰਡਾ ਨਾ ਉੱਤੇ ਦੂਆ ਉਹਨੂੰ ਡੰਡਾ ਦੀਦਾ, ਮਨਮੁਖ ਨੂੰ ਡੰਡਾ ਦੀਦਾ ਨਹੀਂ, ਬਸ ਇੰਨਾ ਹੀ ਫਰਕ ਹੈ, ਉਹਨੂੰ ਹੁਕਮ ਦਾ ਡੰਡਾ ਦੀਦਾ ਵੀ ਹੁਕਮ ਕੀ ਹੈ, ਜਿਹੜਾ ਹੁਕਮ ਨਾਲ ਜੁੜਿਆ ਹੈ ਉਹ ਨਹੀਂ ਸੋਚਦਾ, ਨਾ ਉਹਨੂੰ ਉਹਦਾ ਦੁਸ਼ਮਣ ਉਹ ਤਾਂ ਹੁੰਦਾ, ਜਦੋਂ ਕੋਈ ਖਤਰਾ ਹੋਵੇ ਉਹਨੂੰ ਖਤਰਾ ਹੀ ਨਹੀਂ ਕਿਸੇ ਤੋਂ, ਕੋਈ ਜੰਮਣ ਮਰਨਾ ਤਾਂ ਹੁਕਮ ਹੈ, ਉਹਨੂੰ ਕਿਸੇ ਦਾ ਕੋਈ ਖਤਰਾ ਨਹੀਂ। ਦੱਸੋ ਪਾਸ਼ਾ ਕਹਿੰਦੇ ਨੇ ਵੀ ਤੇਰੀ ਫੌਜ ਮੇਰਾ ਕੀ ਵਿਗਾੜ ਲੈਂਦੀ, ਹੁਣ ਭੇਜ ਦੇ, ਜਿੰਨਾ ਚਿਰ ਮੇਰੇ ਨਾਲ ਕਰਤਾ ਪੁਰਖ ਹੈ ਮੇਰਾ ਕੁਛ ਨਹੀਂ ਵਿਗੜ ਸਕਦਾ, ਤੈਂ ਦੇਖ ਲਿਆ ਹੁਣ ਦੇਖ ਲੈ, ਤਜਰਬਾ ਕਰਨਾ ਕਰ ਲੈ, ਜੰਮਣ ਮਰਨਾ ਤਾਂ ਹੁਕਮ ਹੈ ਨਾ, ਪਾਣੇ ਤੇ ਖੜੇ ਨੇ ਉਹ ਸਾਤੇ ਖੜ ਹੀ ਹੁੰਦਾ, ਖੜੇ ਨਹੀਂ ਹੁੰਦਾ ਹੋਰ ਕੁਛ ਨਹੀਂ, ਉਹਨਾਂ ਨੂੰ ਕੋਈ ਇਤਰਾਜ਼ ਕਿਤੇ ਇਤਰਾਜ਼ ਨਹੀਂ ਲਿਖਿਆ, ਉਹਨਾਂ ਨੇ ਦਸ ਗ੍ਰੰਥ ਵਿੱਚ ਧਰਨਾਟ ਲਿਖਿਆ ਬਈ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਤਾ, ਉਹਦੇ ਖਿਲਾਫ਼ ਕੋਈ ਲਫ਼ਜ਼ ਐਸਾ ਲਿਖਿਆ ਹੋਵੇ, ਉਹਨੂੰ ਬੁਰਾ ਕਿਹਾ ਹੋਵੇ, ਉਹਨੂੰ ਜ਼ਾਲਮ ਕਿਹਾ ਹੋਵੇ, ਬਿਲਕੁਲ ਨਹੀਂ ਇੱਕ ਲਫ਼ਜ਼ ਕਿਤੇ ਲਿਖਿਆ। ਜੇ ਕੋਈ ਦਸਮ ਪਾਤਸ਼ਾਹ ਦੇ ਫਿਰ ਹੋਰ ਕੋਈ ਲਿਖਦਾ ਨਾ ਦਸਮ ਗ੍ਰੰਥ, ਕਈ ਪੇਜ ਲਿਖ ਦਿੰਦਾ ਉਹਦੇ ਤੇ, ਪੰਨੇ ਕਈ ਭਰ ਦਿੰਦਾ ਉਹਦੀ ਬੁਰਾਈ ਕਰਨ ਤੇ, ਉਹਨੂੰ ਜ਼ਾਲਮ ਸਾਬਤ ਕਰਨ ਤੇ, ਇੱਕ ਲਫ਼ਜ਼ ਨਹੀਂ ਲਿਖਿਆ। ਸਗੋਂ ਉਲਟਾ ਲਿਖਿਆ ਸਗੋਂ ਉਲਟਾ ਲਿਖਿਆ ਠੀਕਰ ਫੋਲ ਦਲੀਸ ਸਿਰ ਨੌਵੇਂ ਪਾਤਸ਼ਾਹ ਨੇ ਆਪਣੇ ਸਰੀਰ ਨੂੰ ਵੀ ਠੀਕਰਾ ਦਿੱਲੀ ਦੇ ਪਾਤਸ਼ਾਹ ਦੇ ਸਿਰ ਭਰਤਾ ਜਾਣ ਕੇ ਉਹ ਚਾਹੁੰਦਾ ਨਹੀਂ ਸੀ ਦਿੱਲੀ ਦਾ ਪਾਤਸ਼ਾਹ ਨਹੀਂ ਚਾਹੁੰਦਾ ਵੀ ਮੈਂ ਇਹਨਾਂ ਨੂੰ ਸ਼ਹੀਦ ਕਰਾਂ ਉਹਨਾਂ ਨੇ ਜਾਣ ਕੇ ਆਪਣਾ ਠੀਕਰਾ ਉਹਦੇ ਸਿਰ ਭਰਿਆ ਠੀਕਰ ਫੋਰ ਦਲੀਸ ਸਿਰ ਦਿੱਲੀ ਦਾ ਈਸ ਦਿੱਲੀ ਦਾ ਬਾਦਸ਼ਾਹ ਪ੍ਰਭੁਰ ਕੀ ਉਹ ਪਿਆਰ ਸੱਚਖੰਡ ਨੂੰ ਚਲੇ ਗਏ ਤੇਗ ਬਹਾਦਰ ਸੀਕਰਿਆ ਕਰੀ ਨਾ ਕਿਹਨੂੰ ਹਾਂ ਦੱਸੋ ਕਿਹਨੂੰ ਬੜਾ ਕਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਸਧਾਰਨ ਆਦਮੀ ਨਹੀਂ ਇਹ ਗੱਲ ਲਿਖ ਸਕਦਾ ਹੋਰ ਉਹ ਸਰੀਰ ਨੂੰ ਠੀਕਰਾ ਵੀ ਨਹੀਂ ਲਿਖ ਸਕਦਾ ਹੋਰ ਕੋਈ ਦਸਮ ਪਾਤਸ਼ਾਹ ਦੇ ਬਿਨਾਂ ਇੰਨੀ ਹਿੰਮਤ ਨਹੀਂ ਕਿਸੇ ਦੀ ਠੀਕਰਾ ਕਹਿ ਦੇਵੇ ਸਰੀਰ ਨੂੰ ਹੈਗੇ ਦੀ ਹਿੰਮਤ ਉਹ ਹੀ ਕਹਿ ਸਕਦੇ ਸੀ ਇਹ ਗੱਲ ਸਾਡਾ ਹੁਣ ਤਿੰਨ ਵਾਰ ਧਰ ਧਰ ਲਾਉਂਦੇ ਨੇ ਜਾਂ ਗੁਰੂ ਨਾਨਕ ਦਾ ਕਿਸੇ ਦਾ ਨਾਮ ਲੈਂਦੇ ਨੇ ਬਾਬੇ ਬੁੱਢੇ ਦਾ ਨਾਮ ਲੈਣ ਲੱਗੇ ਪੰਜ ਵਾਰ ਧਰ ਧਰ ਲਾਉਂਦੇ ਨੇ ਨਾਲ ਗੁਰੂ ਤਾਂ ਇੱਕ ਪਾਸੇ ਰਹੇ ਤਾਂ ਇੰਨੇ ਡਰਪੋਕ ਨੇ ਦੇਖੋ ਕਿੱਡਾ ਹੌਸਲਾ ਹੈ ਠੀਕਰਾ ਗਏ ਨੇ ਸਰੀਰ ਨੂੰ ਜਿਹਦੇ ਨਾਲ ਧਰ 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 ਤਿੰਨ ਵਾਰ ਲਾਉਂਦੇ ਨੇ ਇਹ ਨਿਰਭੈਪਤ ਦੀ ਨਿਸ਼ਾਨੀ ਹੈ ਇਹੀ ਅਭੈਪਤ ਦੀ ਨਿਸ਼ਾਨੀ ਹੈ ਉਹ ਦੂਏ ਨੇ ਡਰਪੋਕ ਨੇ ਸਾਰੇ ਡਰਪੋਕ ਨੇ ਗਿਆਨ ਤੋਂ ਵੀਰ ਜਿਹੜੇ ਹੁੰਦੇ ਨੇ ਡਰਪੋਕ ਹੀ ਹੁੰਦੇ ਨੇ ਗਿਆਨ ਹੈ ਨਹੀਂ ਨਾ ਜਿੱਥੇ ਤੱਕ ਸਾਨੂੰ ਗੁਰਬਾਣੀ ਦੇ ਤਾਂ ਹੀ ਨਹੀਂ ਖੜਦੇ ਗਿਆਨ ਹੈ ਨਹੀਂ ਗੁਰਬਾਣੀ ਦੇ ਖੜੇ ਨਹੀਂ ਜਰਾ ਜਿੰਨੇ ਵੀ ਨਹੀਂ ਖੜੇ ਸੁਣ ਕੇ ਮੰਨੀ ਨਹੀਂ ਹੈ ਡਰਪੋਕ ਨੇ ਅੰਦਰੋਂ ਡਰਦੇ ਨੇ ਵੀ ਪਤਾ ਨਹੀਂ ਕੀ ਅਪਰਾਧ ਹੋ ਜੂ ਜੇ ਅਸੀਂ ਇਹ ਕਹਿਤਾ ਜੇ ਨਾਨਕ ਨੂੰ ਗੁਰੂ ਕਹਿਤਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਜੂਗਾ ਉਹ ਹੋਇਆ ਪਿਆ ਸਾਨੂੰ ਉਹ ਤਾਂ ਜੋ ਕੁਛ ਹੋਣਾ ਸੀ ਉਹ ਤਾਂ ਹੋਇਆ ਪਿਆ
ਸਹਿ ਮੇਲੇ ਤਾਂ ਨਜ਼ਰੀਆਂ ਨਹੀਂ
ਸਹਿ ਮੇਲੇ ਜੇ ਪਾਣੀ ਨਾਲ ਮੇਲ ਹੋ ਜਾਵੇ ਨਾ ਸ਼ਬਦ ਦਾ ਮੇਲ ਹੋ ਜਾਵੇ ਫਿਰ ਤਾਂ ਸਭ ਕੁਛ ਚਾਨਣ ਹੋ ਜਾਂਦਾ ਰਹੀ ਜਾਂਦਾ ਸਹਿ ਨੂੰ ਵੱਡਾ ਕਰਕੇ ਸਲਾਉਣਾ ਤਾਂ ਕਿਉਂਕਿ ਉਹਦੇ ਵਿੱਚ ਵੱਡੀਆਂ ਵਡਿਆਈਆਂ ਨੇ ਕਿਵੇਂ ਪਤਾ ਲੱਗਿਆ ਵੱਡੀਆਂ ਵਡਿਆਈਆਂ ਜਦੋਂ ਹੁਕਮ ਨਾਲ ਜੁੜਿਆ ਹੁਕਮ ਨੂੰ ਜਾਣਿਆ ਹੁਕਮ ਨੂੰ ਸਮਝਿਆ ਫਿਰ ਪਤਾ ਲੱਗਿਆ ਵੱਡੀਆਂ ਵਡਿਆਈਆਂ ਉਹਦੀਆਂ ਹੀ ਨੇ ਉਹਦਾ ਭਾਣਾ ਜਿਹਦਾ ਭਾਣਾ ਚੱਲਦਾ ਵੱਡੀਆਂ ਵਡਿਆਈਆਂ ਉਹਦੇ ਵਿੱਚ ਸਹਿ ਵੇਲੇ ਜਦ ਉਹਦਾ ਅੱਛਾ ਹੋਈ ਤਾਂ ਉਹਨੇ ਮਨ ਵਿੱਚ ਅਸੀਂ ਵੀ ਕੋਸ਼ਿਸ਼ ਕੀਤੀ ਮਨ ਵਸਾਉਣ ਦੀ ਉਹਨੇ ਵੀ ਕਿਰਪਾ ਕੀਤੀ ਦੋਹਾਂ ਦੀ ਜਦ ਭਾਣਾ ਤਾਂ ਮਨ ਪਰਮੇਸ਼ਰ ਦਾ ਭਾਣਾ ਵੀ ਸੀ ਉਹਨੇ ਭੇਜਿਆ ਵਸਾਉਣ ਵਾਸਤੇ ਹੀ ਸੀਗਾ ਉਹਨੇ ਕਾਹਦੇ ਭੇਜਿਆ ਸੀ ਸਕੂਲ 'ਚ ਕਾਹਦੇ ਭੇਜਿਆ ਸੀ ਸਕੂਲ ਕਿਉਂ ਖੋਲਿਆ ਸੀ ਇਹ ਤਾਂ ਪਾਸ ਹੋ ਕੇ ਜਾਣ ਸਾਰੇ ਇਹ ਥੋੜ੍ਹੀ ਦੇਰ ਵੀ ਫੇਲ ਹੋ ਕੇ ਜਾਣ ਸਕੂਲ ਇਸ ਮੰਤਵ ਨਾਲ ਨਹੀਂ ਖੋਲ੍ਹੇ ਜਾਂਦੇ ਕਹਿੰਦੇ ਸਾਡੇ ਇਲਾਕੇ ਦੇ ਬੱਚੇ ਲੈਕ ਬਣ ਤਰੱਕੀ ਕਰਨ ਉਹਨੇ ਵੀ ਇਹ ਖੋਲ੍ਹਿਆ ਲੈਕ ਬਣਨ ਵਾਸਤੇ ਨਾ ਲੈਕ ਬਣਨ ਵਾਸਤੇ ਥੋੜ੍ਹੀ ਖੋਲ੍ਹਿਆ ਜਿਹੜੇ ਲੈਕ ਬਣਦੇ ਨੇ ਉਹਦੇ ਨਾਲ ਖੁਸ਼ ਹੋਣਾ ਹੀ ਉਹਨੇ ਲੈਕ ਬਣਨ ਵਾਸਤੇ ਹੀ ਉਹਦੀ ਇੱਛਾ ਸੀ ਉਹਦੀ ਇੱਛਾ ਵੀ ਪੂਰੀ ਹੋ ਗਈ ਇਹਦੀ ਇੱਛਾ ਵੀ ਪੂਰੀ ਹੋ ਗਈ
ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ
ਦੇਖੋ ਉਹਨੇ ਬੜਾ ਮੱਥੇ ਤੇ ਹੱਥ ਰੱਖਿਆ ਸਿਰ ਤੇ ਹੱਥ ਰੱਖਿਆ ਉਹਨੇ
ਵਿੱਚੋਂ ਮਾਰ ਕੱਢੀਆਂ
ਬੁਰਿਆਈਆਂ ਆਪਣੇ ਹੁਕਮ ਦਾ ਆਪਣੇ ਹੁਕਮ ਦੀ ਸੋਝੀ ਦਿੱਤੀ ਗੁਰਬਾਣੀ ਦੀ ਸੋਝੀ ਦਿੱਤੀ ਹੁਕਮ ਹੈ ਨਾ ਇਹਦੇ ਨਾਲ ਸੰਪਰਕ ਪੈਦਾ ਕਰਿਆ ਮੇਰੇ ਸਾਰੀਆਂ ਵਡਿਆਈਆਂ ਕੱਢ ਦਿੱਤੀਆਂ ਮਾਰ ਕੇ ਕੱਢੀਆਂ ਨੇ ਵਰਿਆਈਆਂ ਕੁੱਟ ਮਾਰੇ ਤੇ ਬਿਨਾਂ ਨਿਕਲਦੀਆਂ ਹੀ ਨਹੀਂ ਤਿੱਖੇ ਤੀਰ ਮਾਰੇ ਬਾਣੀ ਦੇ ਜੇ ਕਿਸੇ ਨੂੰ ਤਾਨਾ ਮਾਰੀ ਦੇ ਉਹ ਡਿੱਗਿਆ ਹੋਇਆ ਦਿਲ ਵੀ ਕਈ ਵਾਰ ਤਕੜਾ ਹੋ ਜਾਂਦਾ ਜਿਵੇਂ ਉਹ ਜਿਹੜੇ ਬਾਈਧਾਰੀ ਨਾਲ ਜਿਹੜੇ ਸੀ ਆਪਣੇ ਬੇਦਾਵਾ ਦੇ ਗਏ ਸੀ ਇੱਥੋਂ ਬੇਦਾਵਾ ਦੇ ਗਏ ਉੱਥੋਂ ਫਿਰ ਕਾਹਦੇ ਆ ਗਏ ਤੀਰ ਲੱਗਿਆ ਨਾ ਭਾਈ ਭਾਗੋ ਨੇ ਜਨਾਨੀਆਂ ਨੇ ਤੀਰ ਮਾਰਿਆ ਨਾ ਪੰਗਾ ਪਾ ਲਓ ਤੀਰ ਐਸਾ ਲੱਗਿਆ ਉਹ ਕਹਿੰਦੇ ਵੀ ਹੁਣ ਜ਼ਿੰਦਗੀ ਬੇਕਾਰ ਹੈ ਜਿਉਣਾ ਬੇਕਾਰ ਹੈ ਪਹਿਲਾਂ ਪਹਿਲਾਂ ਡਰਦੇ ਹੀ ਗਏ ਤੇ ਜਿਉਣ ਵਾਸਤੇ ਗਏ ਸੀ ਹੁਣ ਕਾਹਦੇ ਵਾਸਤੇ ਗਏ ਸੀ ਕਹਿੰਦੇ ਐਸੀ ਜ਼ਿੰਦਗੀ ਨੂੰ ਤਾਂ ਮਰਨਾ ਸ਼ਹੀਦ ਹੋ ਜਾਣਾ ਚੰਗਾ ਸੀਗਾ ਫਿਰ ਆਏ ਵਾਪਸ ਗੁਰਬਾਣੀ ਤੀਰ ਮਾਰਦੀ ਹੈ ਤੀਰ ਮਾਰਦੀ ਹੈ ਸਿੱਧੇ ਰਸਤੇ ਪਾਉਣ ਵਾਸਤੇ ਬੰਦੇ ਬਣ ਜਾਓ ਗੁਰਮੁਖਾਂ ਦੀ ਕਿਹੜੇ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ ਉਹ ਤੀਰ ਤਾਂ ਮਾਰਦੇ ਨੇ ਵੀ ਇਹ ਜਾਗ ਪੈਣ ਵੀ ਇਹ ਜਾ ਕੇ ਆਪਣਾ ਭਲਾ ਕਰ ਲੈਣ ਤੀਰ ਤਾਂ ਮਾਰਦੇ ਹੁੰਦੇ ਨੇ ਉਹਨਾਂ ਨੇ ਕੀ ਲੈਣੇ ਨੇ ਤੀਰ ਮਾਰ ਕੇ ਉਹਨਾਂ ਕੋਲ ਮਿਲਣਾ ਬਾਣੀ ਦੇ ਵਾਣ ਤਾਂ ਵੱਜਦੇ ਨੇ ਵੀ ਇਹ ਜਾਗ ਹੋਏ ਸੁੱਤਾ ਪਿਆ ਇਹ ਨੁਕਸਾਨ ਕਰ ਰਹੇ ਆਪਣੀ ਗੱਡੀ ਨਰਕਾਂ ਨੂੰ ਜਾ ਰਹੀ ਹੈ ਉਹ ਲੇਟਿਆ ਪਿਆ ਆਰਾਮ ਨਾਲ ਵੀ ਤੂੰ ਇਹ ਉਤਰ ਕੇ ਦੂਜੀ ਚ ਬਹਿ ਜਾ ਇਹ ਛੱਡ ਦੇ ਗੱਡੀ ਆਉਂਦੇ ਵੀ ਜਿਹੜਾ ਗਾਹਾਂ ਦਾ ਜੰਕਸ਼ਨ ਆ ਉਹ ਦੂਈ ਫੜ ਲਈ ਉੱਥੋਂ
ਕਰ ਹੁਕਮ ਮਸਤਕ ਹੱਥਾਂ ਵਿੱਚੋਂ ਮਾਰ ਗੱਡੀਆਂ ਬਰਿਆਈਆਂ
ਹਾਂ ਆਪਣੇ ਹੁਕਮ ਨਾਲ ਮਸਤਕ ਤੇ ਹੱਥ ਰੱਖ ਕੇ ਵਿੱਚੋਂ ਮਾਰ ਗੱਡੀਆਂ ਅੰਦਰਲਾ ਜਿਹੜਾ ਸਤਿਗੁਰ ਦੀ ਗੱਲ ਚੱਲਦੀ ਹੈ ਇਹ ਹਾਂ
ਸਹਿਤ ਉੱਠੇ ਨੌਨਿਤ ਪਾਈਆਂ
ਸਹਿਤ ਉੱਠੇ ਨੌਨਿਤ ਪਾਈਆਂ ਉਹਦੋਂ ਇਲਾਵਾ ਆ ਜਿਹੜੀ ਨੌਨਿਤ ਦੀ ਇਹ ਨਵਾਂ ਖਜ਼ਾਨਾ ਮਿਲਦਾ ਹੈ ਨਾਮ ਦਾ ਤੁਰਕੀ ਬਾਣੀ ਇਹ ਮੈਂ ਪਰਮੇਸ਼ਰ ਦੇ ਤੁੱਠੇ ਤੇ ਮਿਲਦਾ ਸਹਿਤ ਉੱਠੇ
ਨੌਨਿਤ
ਪਾਈਆਂ ਨਵਾਂ ਖਜ਼ਾਨਾ ਮਿਲ ਜਾਂਦਾ ਹੈ ਗਿਆਨ ਦਾ ਨਵਾਂ ਇਹਨੂੰ ਤਾਂ ਕਹਿੰਦੇ ਨੇ ਇਹ ਲੋਕ ਆਮ ਲੋਕਾਂ ਦੀ ਸਮਝ ਤੇ ਭਰੇ ਹੁੰਦਾ ਹੈ ਸਾਰੀਆਂ ਮਤਾਂ ਦੇ ਅਲੱਗੇ ਹੁੰਦਾ ਹੈ ਸਮਝ ਦੇ ਵਿੱਚ ਜਿਹਦੇ ਆਉਂਦਾ ਉਹਨੂੰ ਨਵਾਂ ਹੀ ਹੁੰਦਾ
ਸ਼ਲੋਕ ਮਹਲਾ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ
ਪਹਿਲਾਂ ਸੁੱਚਾ ਆਪ ਹੋਵੇ ਹੁਣ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਸੁੱਚੇ ਬਣ ਜਾਓ ਸਿੱਖ ਬਣ ਜਾਓ ਆਪ ਬਣਦੇ ਨੇ ਗੁਰਬਾਣੀ ਤਾਂ ਕਹਿੰਦੇ ਆਪ ਹੋਵੇ ਸੁੱਚਾ ਪਹਿਲਾਂ ਸੁੱਚਾ
ਆਪ ਹੋਏ
ਆਪੇ ਸੁੱਚੇ ਹੋ ਜਾਓ ਆਪੇ ਸਿੱਖ ਬਣ ਜਾਓ ਬਸ ਬਥੇਰੀ ਗੱਲ ਹੈ ਜਿਹਨੂੰ ਲੋੜ ਉਹ ਬਣ ਜੂ ਹੋਰ ਸਾਰਿਆਂ ਦੇ ਹੋ ਗਈ ਆਪ ਬਣ ਜਾਓ ਇੱਕ ਨੂੰ ਥੋੜੀ ਕਿਹਾ ਵੀ ਤੂੰ ਬਣ ਜਾ ਜੇ ਆਪ ਨਾ ਹੋਵੇ ਤਾਂ ਦੂਏ ਨੂੰ ਕੀ ਕਹੇ ਸੁੱਚਾ ਆਪ ਹੋਏ
ਸੁੱਚਾ ਬੈਠਾ ਹੋਏ
ਫਿਰ ਸੁੱਚਾ ਹੋ ਕੇ ਹੀ ਬਹਿ ਸਕਦਾ ਹੈ ਸੁੱਚਾ ਜਿੰਨਾ ਚਿਰ ਸੁੱਚਾ ਨਹੀਂ ਹੈਗਾ ਮਨ ਹਿਰਦਾ ਸੁੱਚਾ ਨਹੀਂ ਹੈ ਉਹਨਾਂ ਚਿਰ ਮਨ ਟਿਕਦਾ ਨਹੀਂ ਝੂਠ ਕੀ ਹੈ ਮਾਇਆ ਝੂਠ ਮਾਇਆ ਤੋਂ ਅਲੱਗ ਹੋ ਕੇ ਮਨ ਸੁੱਚਾ ਹੁੰਦਾ ਹੈ ਮਾਇਆ ਦੀ ਭੁੱਖ ਤਿਆਗ ਮਾਇਆ ਬੇਫੈਰਾ ਬਿਖ ਤੋਂ ਬਿਖ ਦਾ ਤਿਆਗ ਕਰਕੇ ਲੋਭ ਦਾ ਤਿਆਗ ਕਰਕੇ ਹੀ ਸੁੱਚਾ ਹੁੰਦਾ ਹੈ ਫਿਰ ਟਿਕ ਜਾਂਦਾ ਫਿਰ ਸੰਤੋਖੀ ਹੋ ਜਾਂਦਾ
ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ
ਸੁੱਚੇ ਦੇ ਅੱਗੇ ਕੁਛ ਵੀ ਰੱਖ ਦੋ ਚਾਹੇ ਸੁੱਚੇ ਦੇ ਅੱਗੇ ਕੁਛ ਵੀ ਰੱਖ ਦੋ ਤੁਸੀਂ ਸੁੱਚਾ ਅੰਦਰ ਜਿਹੜਾ ਅੰਦਰ ਲਾ ਉਹ ਵੀ ਸੁੱਚਾ ਜਦ ਮਨ ਬਾਹਰਲਾ ਸੁੱਚਾ ਹੋ ਜਾਂਦਾ ਤਾਂ ਉੱਥੇ ਚਲਿਆ ਜਾਂਦਾ ਅੰਦਰ ਸੁੱਚੇ ਦੇ ਅੱਗੇ ਅੰਦਰਲੇ ਸੁੱਚੇ ਦੇ ਅੱਗੇ ਆਪਣਾ ਆਪ ਰੱਖ ਦਿੰਦਾ ਆਪਣਾ ਸਭ ਕੁਛ ਸੁੱਚੇ ਦੇ ਅੱਗੇ ਰੱਖ ਦਿੰਦਾ ਜਿਹੜਾ ਕੁਛ ਮੇਰੇ ਚ ਗਲਤ ਹੈ ਨਹੀਂ ਸੁੱਚਾ ਉਹ ਬਾਹਰ ਕੱਢ ਦੇ ਅਸਲ ਜੋ ਸਾਡੇ ਕੋਲ ਗਿਆਨ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜੇ ਅਸੀਂ ਅੰਤਰ ਆਤਮਾ ਕੋਲ ਰੱਖ ਦਈਏ
ਸੁੱਚੇ ਅੱਗੇ ਰੱਖਿਆ
ਉਹ ਸੁੱਚਾ ਨਾ ਉਹਨੂੰ ਪਤਾ ਹੈ ਕੀ ਤੇਰੇ ਅੰਦਰ ਸੁੱਚਾ ਹੈ ਕੀ ਝੂਠਾ ਫੈਸਲਾ ਉਹਨੂੰ ਕਰਨ ਦਿਓ ਅੰਤਰ ਆਤਮਾ ਨੂੰ ਆਪਣਾ ਫੈਸਲਾ ਕਰੋ ਅਸੀਂ ਗੁਰਬਾਣੀ ਨੂੰ ਮੰਨਣ ਵੇਲੇ ਫੈਸਲੇ ਆਪ ਕਰਦੇ ਵੀ ਵਧੀਆ ਜਾਂ ਨਾ ਵਧੀਆ ਬੁੱਧੀ ਫੈਸਲਾ ਨਹੀਂ ਕਰ ਸਕਦੀ ਮੰਨਾ ਨਾ ਉਹ ਤਾਂ ਫਿਰ ਆਪਣਾ ਦੇਖੋ ਨਫਾ ਨੁਕਸਾਨ ਫੈਸਲਾ ਅੰਤਰ ਆਤਮਾ ਕਰੇ ਕੀ ਸੱਚਾ ਹੈ ਤੇਰੇ ਚ ਕੀ ਗਲਤ ਹੈ ਕੀ ਠੀਕ ਹੈ ਮਨ ਬੁੱਧੀ ਦੋਵੇਂ ਨਿਊਟਰਲ ਰਹਿਣ ਫਿਰ ਸੁੱਚਾ ਹੋ ਸਕਦਾ
ਸੁੱਚੇ ਅੱਗੇ ਰੱਖਣ ਕੋਈ ਨਾ ਪਿੱਟਿਓ ਜਾਏ
ਫਿਰ ਉੱਥੇ ਕਿਹਨੇ ਪਿੱਟਣਾ ਅੰਦਰ ਤਾਂ ਕੋਈ ਜਾ ਨਹੀਂ ਸਕਦਾ ਸੁੱਚਾ ਹੋ ਗਿਆ ਉਹ ਹੁਣ ਹੁਣ ਬਾਹਰ ਲਈ ਆਪਾਂ ਗੱਲ ਕਰ ਲੈਂਦੇ ਹਾਂ, ਬਾਹਰ ਕੀ ਹੋ ਰਿਹਾ, ਇਹ ਤਾਂ ਅੰਦਰ ਦੀ ਗੱਲ ਕਰਦੇ ਹਾਂ ਨਾ, ਬਾਹਰ ਕੀ ਹੋ ਰਿਹਾ। ਬਾਹਰ ਨਹਾ ਕੇ ਆ ਗਿਆ, ਸੁੱਚਾ ਹੋ ਕੇ ਆ ਗਿਆ, ਗੱਲ ਤਾਂ ਬਾਹਰ ਦੀ ਕਰਨ ਗਏ। ਉਹ ਕਹਿੰਦਾ ਜੀ ਗੁਰਬਾਣੀ ਤਾਂ ਮੰਨਦੀ ਨਹੀਂ ਹੈ ਵੀ ਬਾਹਰੋਂ ਧੋਤਾ ਸੁੱਚਾ ਹੋ ਗਿਆ, ਸੁੱਚੇ ਸਹੀ ਨਾਨਕਾ ਜੇ ਮਨ ਵਸਿਆ ਸੋਇਆ ਗਿਆ ਉਦੋਂ। ਬਾਹਰ ਬਾਹਰੋਂ ਨਹਾ ਕੇ ਆ ਗਿਆ, ਸੁੱਚਾ ਹੋ ਕੇ ਬਹਿ ਗਿਆ, ਸੁੱਚਾ ਉਹ ਜਿੱਥੇ ਚੌਂਕਾ ਦਿੱਤਾ ਉੱਥੇ ਬਹਿ ਗਿਆ ਵੀ ਸੁੱਚਾ ਧਰਤੀ 'ਤੇ ਬਹਿ ਗਿਆ। ਅੱਗੇ ਸੁੱਚਾ ਭੋਜਨ ਰੱਖ ਲਿਆ ਆਪਣਾ, ਨਾ ਵੀ ਨਾ ਨੇੜੇ ਨਾ ਆਇਆ, ਹੁਣ ਸੁੱਚਾ। ਯਾਨੀ ਇਹ ਜਿਹੜਾ ਸੁੱਚਾ ਹੈ ਇਹ ਆਪਣੇ ਉਹਨੇ ਆਪਣੇ ਮਨ ਮਨ ਦਾ ਸੁੱਚਾ। ਸੁੱਚਾ ਕਰਨਾ ਸੀ ਮਨ, ਕਰ ਲਿਆ ਸਰੀਰ ਨਹਾ ਕੇ, ਮਨ ਨੇ ਸੁੱਚਾ ਕੀਤਾ। ਹਿਰਦਾ ਕਰਨਾ ਸੀ ਸੁੱਚਾ, ਲਿਪ ਕੇ ਧਰਤੀ ਸੁੱਚੀ ਕਰ ਲਈ। ਜਿੱਥੇ ਮਨ ਨੇ ਜਾ ਕੇ ਬੈਠਣਾ ਉਹ ਜਗ੍ਹਾ ਵੀ ਸੁੱਚੀ ਚਾਹੀਦੀ ਸੀ ਨਾ, ਉਹਦੀ ਬਜਾਏ ਉਹ ਧਰਤੀ ਲਿਪ ਕੇ ਸੁੱਚੀ ਕਰ ਲਈ। ਸਮਝਿਆ ਨੀ? ਸੁੱਚਾ ਜਿਹੜਾ ਭੋਜਨ ਪਦਾਰਥ ਬਣਾਇਆ ਸੀ ਆਪਣੇ ਆਪਣੇ ਹਿਸਾਬ ਨਾਲ, ਉਹ ਰੱਖ ਲਿਆ ਉੱਥੇ, ਕੋਈ ਨਾ ਭਟਕ ਜਾਏ। ਤਿੰਨੇ ਚੀਜ਼ਾਂ ਮਾਇਆ ਦੀਆਂ ਲਿਆਤੀ, ਜਦਕਿ ਕੀ ਸੀ? ਸੁੱਚਾ ਹਿਰਦਾ ਹੁੰਦਾ, ਫਿਰ ਮਨ ਸੁੱਚਾ ਹੋ ਕੇ ਉੱਥੇ ਬੈਠਦਾ, ਫਿਰ ਬਾਣੀ ਆ ਗੁਰਬਾਣੀ ਸੱਚੀ ਸੁੱਚੀ, ਇਹਦਾ ਭੋਜਨ ਗੁਰਵਿਗਿਆਨੀ ਦਾ ਭੋਜਨ ਇਹ ਖਾਂਦਾ, ਕਰਨਾ ਇਹ ਸੀ, ਕਰ ਕੀ ਰਿਹਾ। ਸੱਚੀ ਬਾਣੀ ਨੂੰ ਵਿਚਾਰਦਾ, ਵਿੱਚੋਂ ਮੱਖਣ ਸੁੱਚਾ ਕੱਢਦਾ ਤੇ ਉਹ ਛਕਦਾ, ਇਹਦੀ ਬਜਾਏ ਕਰ ਕੀ ਰਿਹਾ? ਕਰ ਰਿਹਾ ਆਹ
ਸੁੱਚਾ ਹੋ ਕੇ ਜੀਵਿਆ ਲੱਗਾ ਪੜ੍ਹਨ ਸਲੋਕ।
ਹਾਂ, ਸੁੱਚਾ ਹੋ ਕੇ ਖਾ ਲਿਆ ਉਹਨੇ, ਜੀਵਿਆ ਦਾ ਖਾ ਲਿਆ, ਫਿਰ ਸਲੋਕ ਪੜ੍ਹਨ ਲੱਗ ਗਿਆ ਪਿੱਛੋਂ। ਹਾਂ,
ਉਹ ਹੱਥੀ ਜਾਈ ਸੁੱਟਿਆ ਕਿਸੇ ਲਗਾ ਦੋ,
ਉਹ ਥਈ ਬਹੁਤ ਗੰਦੀ ਜਗ੍ਹਾ ਜਾ ਕੇ ਸੁੱਟ ਦਿੱਤਾ ਜਿਹੜਾ ਸੁੱਚਾ ਸੀ ਭੋਜਨ। ਸੁੱਚਾ ਭੋਜਨ ਸੁੱਟਿਆ ਕਿੱਥੇ ਜਾ ਕੇ? ਬਹੁਤ ਗੰਦਾ, ਜਿੱਥੇ ਗੰਦ ਬਣ ਗਿਆ ਉਹਦਾ ਸਾਰਾ ਸੁੱਟਤਾ। ਫਿਰ ਇਹ ਦੱਸੋ ਬਈ ਪਵਿੱਤਰ ਚੀਜ਼ ਨੂੰ ਅਪਵਿੱਤਰ ਬਣਾਉਣ ਦਾ ਦੋਖ ਕਿਤੇ ਲੱਗਿਆ? ਉਹ ਜੇ ਉਲਟੀ ਵੀ ਆ ਜਾਵੇ ਜਦੇ ਉਹਦੇ ਵੱਲ ਝਾਕਣ ਨੂੰ ਜੀ ਨਹੀਂ ਕਰਦਾ, ਕਰਦਾ ਉਹ ਸੁੱਚੇ ਦਾਦਾ ਤਾਂ ਬਣਾਤਾ ਨਾਸ ਕਰਤਾ। ਇਹ ਦੋਖ ਕਿਹਨੂੰ ਲੱਗਿਆ? ਇਹ ਪਾਪ ਕਿਹਨੂੰ ਲੱਗਿਆ? ਪਾਪ ਤੈਨੂੰ ਲੱਗਿਆ ਜਿਹਨੇ ਖਾਧਾ, ਤੂੰ ਤਾਂ ਪਾਪੀ ਹੋ ਗਿਆ। ਜਿੰਨਾ ਚਿਰ ਬਾਹਰ ਦਾ ਸੁੱਚਾ ਸੀ ਜਦ ਤੈਂ ਖਾ ਲਿਆ ਨਾਸ ਕਰਤਾ ਸਾਰੇ ਦਾ, ਐਸੀ ਜਗ੍ਹਾ ਸੜਿਆ ਜਿੱਥੇ ਜਾ ਕੇ ਸਾਰਾ ਹੀ ਨਾਸ ਹੋ ਗਿਆ ਉਹਦਾ, ਫਿਰ ਤਾਂ ਉਹ ਖਾਂਦਾ ਨੀ ਕੋਈ ਉਹਨੂੰ। ਕਿਸੇ ਲੱਗਾ ਦੋਖ ਕਿ ਪਾਪ ਕਿਹਨੂੰ ਲੱਗਿਆ? ਬਈ
ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ,
ਉਹ ਤੂੰ ਨਾਲੇ ਦੇਵਤੇ ਬਣਦਾ, ਦੇਵਤੇ ਹੀ ਖਾ ਗਿਆ ਤੂੰ ਤਾਂ। ਮਾਸ ਖਾਣ ਤੇ ਤੂੰ ਕਹਿੰਦਾ ਪਾਪ ਆ, ਖਾ ਗਿਆ ਤੈਨੂੰ ਦੇਵਤੇ, ਅੰਨ ਦੇਵਤਾ ਖਾ ਗਿਆ, ਪਾਣੀ ਦੇਵਤਾ ਖਾ ਗਿਆ, ਬਸੰਤਰ ਦੇਵਤਾ, ਤਿੰਨ ਦੇਵਤੇ ਖਾ ਗਿਆ ਜਿਉਂਦੇ ਹੀ। ਇਹ ਮਾਰ ਕੇ ਕਹਿ ਲਓ, ਤੂੰ ਕਹਿੰਦਾ ਮਾਸ ਖਾਣਾ ਨੀ ਚਾਹੀਦਾ, ਇਹ ਪਖੰਡ ਕਿਹਨੂੰ ਦੱਸਦਾ ਤੂੰ? ਬਸੰਤਰ ਦੇਵਤਾ ਚਾਰ ਹੋ ਗਏ, ਲੋੜ ਲੋੜ ਚਲੋ ਦੇਵਤਾ ਨਹੀਂ ਹੈ, ਲੋੜ ਨੂੰ ਦੇਵਤਾ ਨਹੀਂ ਕਿਹਾ, ਲੋੜ ਨੂੰ ਅੰਮ੍ਰਿਤ ਕਿਹਾ ਹੋਇਆ, ਲੋੜ ਦੇਵਤਾ ਨਹੀਂ ਹੁੰਦਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤ, ਤਿੰਨ ਦੇਵਤੇ ਹੋ ਗਏ, ਲੋੜ ਇਹ ਵੀ ਨਹੀਂ ਦੇਵਤਾ, ਘਿਓ ਵੀ ਨਹੀਂ ਦੇਵਤਾ,
ਪੰਜਵਾਂ ਪਾਇਆ ਘਿਓ,
ਪੰਜਵੇਂ ਥਾਂ ਤੇ ਲੋੜ ਵੀ ਪਾਇਆ ਤੇ ਪੰਜਵੇਂ ਨੰਬਰ ਤੇ ਵਿੱਚ ਪਾਇਆ ਘਿਓ। ਘਿਓ ਕਾਹਦੇ ਪਾਇਆ? ਕਹਿੰਦੇ ਘਿਓ ਬਿਨਾਂ ਪਵਿੱਤਰ ਨਹੀਂ ਹੁੰਦਾ,
ਤਾਂ ਹੋਇਆ ਪਵਿੱਤਰ,
ਤਾਂ ਪਵਿੱਤਰ ਹੋਇਆ ਕਿ ਬਈ ਦੇਵਤੇ ਤਿੰਨ ਇਕੱਠੇ ਕੀਤੇ ਪਵਿੱਤਰ ਨੇ ਬਿਨਾਂ ਘਿਓ ਤੇ। ਘਿਓ ਪਾ ਕੇ ਦੇਵਤੇ ਪਵਿੱਤਰ ਹੋਏ ਨੇ, ਪਹਿਲਾਂ ਦੇਵਤੇ ਪਵਿੱਤਰ ਨੇ, ਇਹਦਾ ਮਤਲਬ ਹੈ ਉਹਦੇ ਬਿਆਨਾਂ ਦੇ ਵਿੱਚੋਂ ਫੜਿਆ, ਜੋ ਪਖੰਡਵਾਦ ਦੇ ਬਿਆਨ ਨੇ ਉਹ ਚੋਂ ਫੜਿਆ। ਜੇ ਮੈਂ ਬਿਆਨਾਂ 'ਚ ਫੜ ਦਿੰਦਾ ਕੋਰਟ, ਦੂਆ ਵਕੀਲ ਫੜ ਲੈਂਦਾ ਜਾਂ ਬਿਆਨ ਕੀ ਦਿੰਦਾ, ਉਹ ਤੇਰੇ ਦੇਵਤੇ ਪਵਿੱਤਰ ਹੋਏ ਕਿ ਪਵਿੱਤਰ ਹੋਏ? ਤੇਰੇ ਦੇਵਤੇ ਪਵਿੱਤਰ, ਤੂੰ ਕਹਿਣਾ ਪਵਿੱਤਰ ਨੇ, ਘਿਓ ਪਾ ਕੇ ਪਵਿੱਤਰ ਹੁੰਦਾ, ਇਹਦਾ ਮਤਲਬ ਫਿਰ ਅਪਵਿੱਤਰ ਨਾ ਦੇਵਤੇ ਤੇਰੇ, ਤੂੰ ਪਵਿੱਤਰ ਕਿੱਥੋਂ ਹੋ ਗਿਆ?